SBS Radio.
माँ बोली ता माँ बोली है, माँ ही है, नहीं कोई गोली है। हरदम इसनू प्यार करो, इसदा हार शिंगार करो, इज्जत करो, सत्कार करो, पर कदे ना कोई तकरार करो। माँ बोली ता माँ बोली है, इसने दुनिया नवी सजाई, रिश्तियां दी पहचान कराई, गुस्सा गिला प्यार मुहब्बत इजहार करन दी जाच सिखाई। उपकार जो इसने असा ते कीता, सच्चे दिलों स्वीकार करो। माँ बोली ता माँ बोली है, पंजाबी साड़ी माँ बोली है। दोस्तों, ये खूबसूरत सत्रा लिखिया हैं डॉक्टर दविंदर सिंह जीतला जी ने, जो कि सिडनी दे विच रहिंदे हन अते साहित दे नाल काफ़ी प्यार रखते हैं। उन्हां दी एक पुस्तक सोचां दा सिलसिला हुणे हुणे ही तैयार होकर साडे सामने आई है। अजे थोड़ा समा पहला ही सिडनी दे विच पंजाबी फोरम की स्थापना हुई है, तो उहदे विच इहनां दी इस पुस्तक की कुंड चुकाई हुई सी। तो चलो तुहानूं मिलाउंदे हाँ डॉक्टर दविंदर सिंह जीतला जी दे नाल, ते गलबात करते हाँ उन्हां दी इस पुस्तक के बारे। डॉक्टर जीतला जी, SBS दे पंजाबी रेडियो दे विच तुहाडा बड़ा ही गूढ़ा ते निघा साहित्यक स्वागत है जी।
ओके, थैंक यू वेरी मच जी, बहुत बहुत शुक्रिया।
ते डॉक्टर साहब, मेरे को तुहाडी पुस्तक सामने पई है, मेरे सोचां दा सिलसिला।
हाँ जी,
सब तो पहला तुहानू बहुत बहुत वधाइयां कि तुसी साहित्य दे नाल नाल जुड़े होए हो, समा कढ़दे हो, पढ़ाई लिखाई करके, ते तुसी इहनूं छपवाया भी है पुस्तक नूं। अपनी बैकग्राउंड बारे दसो, क्योंकि मैनूं पता है कि तुसी जूलॉजी दे विच PhD कीती हुई है।
हाँ जी,
वह बड़ा डिफरेंट फील्ड हुंदा जी, असीं उहनूं साइंस नूं बड़ा बोरिंग कहिंदे आ, ते साहित्य बड़ा स्वादला विशा हुंदा है। ਤੁਸੀਂ ਸਾਹਿਤ ਵੱਲ ਕਦੋਂ ਤੇ ਕਿਵੇਂ ਝੁਕੇ?
ਵੈਸੇ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਮੈਂ PhD ਜ਼ੂਲੋਜੀ ਦੇ ਵਿੱਚ ਕੀਤੀ ਹੈਗੀ ਆ, ਕਿਉਂਕਿ ਮੇਰੇ ਪੇਰੈਂਟਸ ਐਕਚੁਲੀ ਪਹਿਲਾਂ ਅਫਰੀਕਾ ਦੇ ਵਿੱਚ ਰਹਿੰਦੇ ਸੀਗੇ ਤੇ ਕੇਨੀਆ ਵਿੱਚ ਸੀਗੇ, ਤੇ ਮੇਰੇ ਵਿਆਹ ਤੋਂ ਬਾਅਦ ਤੇ ਮੇਰੇ ਮਦਰ ਤੇ ਸਿਸਟਰ ਦੁਆਰਾ ਵੀ ਉੱਥੇ ਚਲੇ ਗਏ। ਫਾਦਰ ਤਾਂ ਬਹੁਤ ਚਿਰਾਂ ਦੇ 1970 ਦੇ ਉੱਥੇ ਗਏ ਸੀਗੇ, ਤੇ ਅਫਰੀਕਾ ਦੇ ਪਹਿਲਾਂ ਤਨਜ਼ਾਨੀਆ ਸੀ, ਫਿਰ ਯੁਗਾਂਡਾ ਤੇ ਫਿਰ ਕੇਨੀਆ ਵਿੱਚ ਆ ਗਏ। ਤੇ ਜਦੋਂ ਮੈਂ PhD ਖਤਮ ਕੀਤੀ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਇੱਥੇ ਯੂਨੀਵਰਸਿਟੀਜ਼ ਹੈਗੀਆਂ, ਵੀ ਤੂੰ ਇੱਥੇ ਅਪਲਾਈ ਕਰ ਦੇ ਜੋਬ ਲਈ, ਤੇ ਤਾਂ ਕਿ ਆਪਾਂ ਸਾਰੀ ਫੈਮਿਲੀ ਇਕੱਠੀ ਹੋ ਜਾਵਾਂਗੇ। ਤੇ ਮੈਂ ਉੱਥੇ ਕੈਨੇਡਾ ਯੂਨੀਵਰਸਿਟੀ ਜੋ ਨੈਰੋਬੀ ਦੇ ਵਿੱਚ ਹੈ ਉੱਥੇ ਜੋਬ ਲਈ ਅਪਲਾਈ ਕੀਤਾ, ਤੇ ਮੈਨੂੰ ਲੈਕਚਰ ਦੀ ਜੋਬ ਮਿਲ ਗਈ ਉੱਥੇ। ਤੇ ਉੱਥੇ ਜਾ ਕੇ ਫਿਰ ਮੈਂ ਜੋਬ ਤਕਰੀਬਨ 7-8 ਸਾਲ ਉੱਥੇ ਰਿਹਾ, ਤੇ ਜਦੋਂ ਫਿਰ ਮੈਂ ਇੱਧਰ ਨੂੰ ਆਸਟ੍ਰੇਲੀਆ ਦੇ ਵਿੱਚ ਆਇਆ ਹੈਗਾ ਆ। ਤੇ ਉਹਦੇ ਵਿੱਚ ਜਿਹੜਾ ਕਿ ਬਾਕੀ ਮੇਰਾ ਫੀਲਡ ਸੀਗਾ ਜੇ ਸਪੈਸ਼ਲਾਈਜੇਸ਼ਨ ਸੀ, ਉਹ ਤਾਂ ਮੈਂ ਪੜ੍ਹਾਉਂਦਾ ਸੀਗਾ, ਤੇ ਬਾਕੀ ਇਹਦਾ ਸਾਹਿਤ ਦੇ ਨਾਲ ਮਤਲਬ ਥੋੜ੍ਹਾ ਮੋੜਾ ਵੈਸੇ ਵੀ ਮਤਲਬ ਇੰਟਰਸਟ ਰਿਹਾ ਸ਼ੁਰੂ ਤੋਂ। ਤੇ ਜਦੋਂ ਅਸੀਂ ਬਚਪਨ 'ਚ ਸਕੂਲ ਕੀਤਾ ਤੇ ਉੱਥੇ ਸਾਡੇ ਮੁਹੱਲੇ ਦੇ ਵਿੱਚ ਇੱਕ ਉੱਥੇ ਕਲੱਬ ਹੁੰਦੀ ਸੀਗੀ ਜਿਹਦੇ ਵਿੱਚ ਉਹ ਕੋਈ ਡਰਾਮੇ ਵਗੈਰਾ ਕਰਦੇ ਹੁੰਦੇ ਸੀਗੇ। ਸਾਡੇ ਇੱਕ ਮੇਰਾ ਦੋਸਤ ਸੀਗਾ, ਉਹ ਖੁਦ ਨਾਟਕ ਵਗੈਰਾ ਲਿਖਦਾ ਹੁੰਦਾ ਸੀਗਾ, ਤੇ ਉਹਨੇ ਫਿਰ ਮੈਨੂੰ ਉਹਦੇ ਵਿੱਚ ਹੀਰੋ ਦੇ ਤੌਰ 'ਤੇ ਲੈ ਲਿਆ। ਤੇ ਉਹਦੇ ਅਸੀਂ ਨਾਮ ਹੀ ਉਹਦਾ ਆਪੇ ਰੱਖਿਆ ਸੀ, ਇੱਕ ਵਾਰੀ ਦੁਲਹਨ ਕਰਕੇ ਅਸੀਂ ਉਹਦਾ ਨਾਮ ਰੱਖਿਆ ਸੀਗਾ। ਤੇ ਉਹ ਕੋਈ ਮਤਲਬ ਰਾਜਸਥਾਨੀ ਬੈਕਗਰਾਉਂਡ ਦੇ ਉੱਤੇ ਸੀਗੀ, ਉਹਦੇ ਵਿੱਚ ਪਾਰਟੀਸਪੇਟ ਕੀਤਾ। ਫਿਰ ਜਦੋਂ ਯੂਨੀਵਰਸਿਟੀ ਵਿੱਚ ਗਿਆ ਤੇ ਡੋਮੈਟਿਕ ਕਲੱਬ ਦੇ ਵਿੱਚ ਮੈਂ ਉੱਥੇ ਮੈਂਬਰ ਬਣ ਗਿਆ, ਉੱਥੇ ਸਕਿੱਟ ਵਗੈਰਾ ਕਰਦਾ ਰਿਹਾ। ਤੇ ਇੱਦਾਂ ਹੀ ਫਿਰ ਜਦੋਂ ਪ੍ਰੋਫੈਸਰ ਸੇਵਕ ਹੈਗੇ ਆ, ਉਹ ਉਹਦੇ ਇੰਚਾਰਜ ਸੀਗੇ ਆਪਣੇ ਡੋਮੈਟਿਕ ਕਲੱਬ ਦੇ, ਉਹਨਾਂ ਨਾਲ ਫਿਰ ਮੇਰਾ ਇੰਟਰੈਕਸ਼ਨ ਹੋਇਆ। ਤੇ ਉਹ ਵੀ ਪੰਜਾਬੀ ਦੇ ਕਾਫੀ ਅੱਛੇ ਰਾਈਟਰ ਨੇ, ਉਹਨਾਂ ਨੇ ਇੰਗਲਿਸ਼ 'ਚ ਵੀ ਲਿਖਿਆ ਹੈਗਾ ਆ। ਉਸ ਵਜ੍ਹਾ ਮੈਂ ਕੇਨੀਆ ਚਲੇ ਗਿਆ ਤਾਂ ਕੇਨੀਆ ਵੀ ਉੱਥੇ ਇੱਕ ਗਰੁੱਪ ਸੀਗਾ, ਤੇ ਉਹ ਵੀ ਨਾਟਕ ਵਗੈਰਾ ਕਰਦੇ ਹੁੰਦੇ ਸੀਗੇ। ਤੇ ਉਹਦੇ ਵਿੱਚ ਬਲਵੰਤ ਗਾਰਗੀ ਦਾ ਇੱਕ ਪਲੇਸ ਸੀਗਾ, ਤੇ ਉਹਦੇ ਵਿੱਚ ਉਹਨਾਂ ਨੇ ਮੈਨੂੰ ਮਤਲਬ ਪਹਿਲਾਂ ਤਾਂ ਮੈਂ ਅਸਿਸਟ ਕਰਨ ਲੱਗ ਪਿਆ, ਅਸਿਸਟੈਂਟ ਡਾਇਰੈਕਟਰ ਬਣ ਗਿਆ। ਤੇ ਹੌਲੀ ਹੌਲੀ ਉਹ ਧੂਣੀ ਦੀ ਅੱਗ ਸੀ ਉਹਦਾ ਜਿਹੜਾ ਸੀਗਾ ਪਲੇਸ ਸੀਗਾ, ਤੇ ਹੌਲੀ ਹੌਲੀ ਕੁਛ ਐਸੇ ਹਾਲਾਤ ਬਣੇ ਵੀ ਜਿਹੜਾ ਉਹਨਾਂ ਦਾ ਮੇਨ ਹੀਰੋ ਸੀਗਾ ਉਹ ਵਾਕਆਊਟ ਕਰ ਗਿਆ, ਸਾਰਾ ਕੁਝ ਫਿਕਸ ਹੋਇਆ ਸੀਗਾ। ਤੇ ਮੈਂ ਪ੍ਰੋਮਪਟਿੰਗ ਵੀ ਕਰਦਾ ਹੁੰਦਾ ਸੀ, ਡਾਇਰੈਕਟ ਵੀ ਕਰਦਾ ਹੈਗਾ ਨਾਲ ਨਾਲ ਅਸਿਸਟ ਕਰਦਾ ਹੈਗਾ। ਤੇ ਉਹ ਮੈਨੂੰ ਕਹਿਣ ਲੱਗੇ ਵੀ ਤੈਨੂੰ ਸਾਰਾ ਪਲੇ ਯਾਦ ਤਾਂ ਹੈਗਾ ਵੀ ਤੂੰ ਹੀਰੋ ਦਾ ਰੋਲ ਕਰ। ਤੇ ਮੈਨੂੰ ਉੱਥੇ ਉਹਨਾਂ ਨੇ ਹੀਰੋ ਦਾ ਰੋਲ ਕਰ ਦੇ ਦਿੱਤਾ, ਤੇ ਕੇਨੀਆ ਨੈਸ਼ਨਲ ਥੀਏਟਰ ਦੇ ਵਿੱਚ ਸਾਡੇ 5 ਸ਼ੋਅ ਅਸੀਂ ਕੀਤੇ ਸੀਗੇ ਉੱਥੇ। ਤੇ ਇੱਦਾਂ ਵੀ ਨਾਲ ਮਤਲਬ ਇਹਦੇ ਨਾਲ ਮੈਨੂੰ ਮਤਲਬ ਇਸ ਪਾਸੇ ਕਾਫੀ ਰੁਚੀ ਰਹੀ ਮੇਰੀ, ਘਰ ਦੇ ਵਿੱਚੋਂ ਮੈਨੂੰ ਬਹੁਤ ਮਤਲਬ ਇਨਕਰੇਜਮੈਂਟ ਮਿਲੀ। ਜਦੋਂ ਕੋਈ ਗੱਲਬਾਤ ਕਰਨੀ ਆ ਕਿਸੇ ਕਰਨੀ, ਉਹਨਾਂ ਕਹਿਣਾ ਵੀ ਤੁਸੀਂ ਵਧੀਆ ਗੱਲ ਕਰਦੇ ਆ, ਕਈ ਵਾਰੀ ਸ਼ਾਇਰੀ ਵਾਂਗੂ ਲੱਗਦੀ ਹੈਗੀ ਆ ਵੀ ਤੁਸੀਂ ਇਹਨੂੰ ਲਿਖਿਆ ਕਰੋ।
ਅੱਛਾ ਅੱਛਾ।
ਤੇ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤੇ ਉਹਦੇ ਵਿੱਚ ਕਿਉਂਕਿ ਮੇਰੀ ਕਵਿਤਾ ਮੋਸਟਲੀ ਜਿਹੜੀ ਰਾਈਮਿੰਗ ਹੈਗੀ ਆ, ਤੇ ਮੈਂ ਜਦੋਂ ਰਾਈਮਿੰਗ ਕਰਦਾ ਸੀਗਾ ਤੇ ਉਹ ਥੋੜੀ ਅਟ੍ਰੈਕਟਿਵ ਜੀ, ਰਾਈਮਿੰਗ ਕਈ ਵਾਰੀ ਕਾਫੀ ਅਟ੍ਰੈਕਟਿਵ ਲੱਗਦੀ ਹੈਗੀ ਆਮ ਬੰਦਿਆਂ ਨੂੰ, ਜੋ ਖਿਆਲ ਤਾਂ ਹੈਗੇ ਇਹ, ਤੇ ਇਹਨੂੰ ਆਮ ਰਾਈਮਿੰਗ ਜਦੋਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ ਤੇ ਇਹ ਕਵਿਤਾ ਬਣ ਰਹੀ ਹੈਗੀ ਆ। ਤੇ ਉੱਥੋਂ ਫਿਰ ਮੈਂ ਲਿਖਣਾ ਸ਼ੁਰੂ ਕੀਤਾ। ਤੇ ਉਦੋਂ ਬਾਅਦ ਫਿਰ ਮੇਰੇ ਜਿਹੜੇ ਫਰੈਂਡਸ ਵਗੈਰਾ ਹੁੰਦੇ ਸੀਗੇ, ਜਿੱਦਾਂ ਮੈਂ ਰੇਲਵੇ ਦੇ ਵਿੱਚ ਕੰਮ ਕਰਦਾ ਹੈਗਾ, ਟ੍ਰੇਨ ਡਰਾਈਵਰ ਅੱਜ ਕੱਲ੍ਹ ਹੈਗਾ, ਤੇ ਉਹਨਾਂ ਨੂੰ ਮੈਂ ਗੱਲਬਾਤ ਕਰਨੀ ਸੁਣਾਉਣੀ ਆ ਉਹਨਾਂ ਨੂੰ ਜਾ ਕੇ, ਤੇ ਕਾਫੀ ਲੋਕਾਂ ਨੇ ਮਤਲਬ ਵਧੀਆ ਮੈਨੂੰ ਐਪਰੀਸ਼ੀਏਟ ਕੀਤਾ ਉੱਥੋਂ।
ਤੇ ਸਭ ਤੋਂ ਪਹਿਲੀ ਕਵਿਤਾ ਕਿਹੜੀ ਸੀ ਤੇ ਉਹ ਕਦੋਂ ਲਿਖੀ ਗਈ?
ਸਭ ਤੋਂ ਪਹਿਲੀ ਕਵਿਤਾ ਜਿਹੜੀ ਸੀਗੀ ਤੇਰੇ ਨਾਲ ਖਫਾ ਨਹੀਂ, ਤੇ ਉਹ ਇੱਦਾਂ ਇੱਦਾਂ ਬਣਿਆ ਮਤਲਬ ਗੱਲ ਬਈ ਜ਼ਿੰਦਗੀ ਦੇ ਵਿੱਚ ਕਈ ਵਾਰੀ ਤੁਹਾਨੂੰ ਪਤਾ ਵੀ ਕਈ ਵਾਰੀ ਤੁਸੀਂ ਬਾਹਰਲੇ ਵੱਲ ਕੰਮ ਵੀ ਕਰਦੇ ਜੋ ਹੋਰ ਕਰਦੇ ਹੈਗੇ ਆ, ਮੈਂ ਇੱਥੇ ਗੁਰਦੁਆਰੇ ਦੇ ਵਿੱਚ ਵੀ ਕਾਫੀ ਚਿਰ ਪਾਰਟੀ ਕਮੇਟੀ ਦੇ ਵਿੱਚ ਰਿਹਾ ਆ, ਤੇ 94 ਚ ਮੈਂ ਇੱਥੇ ਆਇਆ ਸੀਗਾ ਤੇ ਹੁਣ ਤੱਕ ਤਕਰੀਬਨ 23 ਸਾਲ ਹੋ ਗਏ, 23 ਜਾਂ 12-13 ਸਾਲ ਜ਼ਿਆਦਾ ਹੀ ਮਤਲਬ ਮੈਂ ਐਸੋਸੀਏਟਰ ਰਿਹਾ ਹੈਗਾ ਆ। ਤੇ ਤੁਹਾਨੂੰ ਪਤਾ ਵੀ ਜਾਂ ਤੁਸੀਂ ਕਿਸੇ ਪਾਸੇ ਆਪਣੇ ਕੰਮ ਤੇ ਵੀ ਗੱਲ ਕਰਦੇ ਜਾਂ ਕਿਤੇ ਹੋਰ ਕਰਦੇ, ਕਈ ਵਾਰੀ ਕੁਛ ਐਸੇ ਹਾਲਾਤ ਹੁੰਦੇ ਆ ਜਿਹੜੇ ਕਿ ਨਾ ਤੁਹਾਨੂੰ ਡਿਸਟਰਬ ਕਰ ਦਿੰਦੇ ਹੈਗੇ ਆ, ਤੇ ਪਰ ਉਹ ਆਪਣੇ ਕੰਟਰੋਲ ਚ ਨੀ ਹੁੰਦੇ ਹੈਗੇ। ਤੇ ਏਦਾਂ ਹੀ ਮੇਰਾ ਬੇਟਾ ਛੋਟਾ ਸੀਗਾ ਉਸ ਵੇਲੇ, ਤੇ ਉਹ ਇੱਕ ਵਾਰੀ ਦਾ ਗੱਲ ਕਰਨ ਲੱਗਿਆ ਤੇ ਮੈਂ ਆਪ ਅਪਸੈਟ ਜਿਹਾ ਹੋਇਆ ਸੀ ਤਾਂ ਮੈਨੂੰ ਖਿੱਚ ਕੇ ਪਿਆ ਥੋੜਾ ਜਿਹਾ। ਜਦੋਂ ਖਿੱਚ ਕੇ ਪਿਆ ਤੇ ਫੇਰ ਮੈਨੂੰ ਨਾ ਥੋੜਾ ਜਿਹਾ ਬਾਅਦ ਆਇਆ, ਮੈਂ ਕਿਹਾ ਮੈਨੂੰ ਆਪਣੇ ਆਪ ਤੇ ਗੁੱਸਾ ਆਇਆ ਵੀ ਇਹ ਬੱਚੇ ਦਾ ਬੇਚਾਰੇ ਦਾ ਕੀ ਕਸੂਰ ਹੈਗਾ ਆ, ਇਹਨੇ ਕੀ ਕੀਤਾ, ਤੇ ਵੀ ਪ੍ਰੋਬਲਮ ਤਾਂ ਮੇਰੀ ਹੈਗੀ ਆ। ਫਿਰ ਉੱਥੋਂ ਮੈਨੂੰ ਕੁਛ ਲਾਈਨਾਂ ਸੁਝੀਆਂ ਬਈ ਜ਼ਿੰਦਗੀ ਦੇ ਸਫ਼ਰ ਵਿੱਚ ਉਲਝਿਆ ਹੋਇਆ ਹਾਂ, ਤੂੰ ਤਾਂ ਮੇਰੀ ਜਾਨ ਹੈ ਤੇਰੇ ਨਾਲ ਖਫਾ ਨਹੀਂ। ਇਹ ਜਿਹੜੀਆਂ ਫਿਰ ਦੋ ਲਾਈਨਾਂ ਜਦੋਂ ਲਿਖੀਆਂ ਤੇ ਫਿਰ ਮੈਂ ਸੋਚਿਆ ਵੀ ਇਹਨੂੰ ਮੈਂ ਹੁਣ ਥੋੜਾ ਐਕਸਟੈਂਡ ਕਰਾਂ, ਐਕਚੁਅਲੀ ਮੇਰੀ ਪ੍ਰੋਬਲਮ ਕੀ ਹੈਗੀ ਆ। ਉਹ ਫਿਰ ਆਇਆ ਜ਼ਿੰਦਗੀ ਦੇ ਸਫ਼ਰ ਵਿੱਚ ਉਲਝਿਆ ਹੋਇਆ ਹਾਂ, ਤੂੰ ਤਾਂ ਮੇਰੀ ਜਾਨ ਹੈ ਤੇਰੇ ਨਾਲ ਖਫਾ ਨਹੀਂ, ਖਫਾ ਹਾਂ ਮੈਂ ਉਹਨਾਂ ਨਾਲ ਜੋ ਕਰਦੇ ਨੇ ਗੱਲਾਂ ਸੂਰਜ ਦੀਆਂ ਹਨੇਰਾ ਫੈਲਾਉਣ ਲਈ, ਅਹਿਸਾਸ ਦਿਵਾਉਂਦੇ ਚੰਦ ਦਾ ਗ੍ਰਹਿਣ ਲਾਉਣ ਲਈ, ਧਰਤੀ ਤੇ ਰਹਿੰਦੇ ਫਖਰ ਨਾਲ ਭੁਚਾਲ ਲਿਆਉਣ ਲਈ, ਨਾਪਦੇ ਗਹਿਰਾਈ ਸਮੁੰਦਰ ਦੀ ਬੇੜਾ ਡਵਾਉਣ ਲਈ, ਤੂੰ ਤਾਂ ਮੇਰੀ ਜਾਨ ਹੈ ਤੇਰੇ ਨਾਲ ਖਫਾ ਨਹੀਂ। ਤੇ ਇਹ ਮੇਰੀ ਸਭ ਤੋਂ ਪਹਿਲੀ ਕਵਿਤਾ ਸੀਗੀ। ਤੇ ਇੱਕ ਵਾਰੀ ਮੈਂ ਮਤਲਬ ਏਦਾਂ ਜਾ ਰਿਹਾ ਕੰਮ ਤੇ, ਸਵੇਰੇ ਸਵੇਰੇ ਗਿਆ ਤੇ ਅਸਮਾਨ ਵੱਲ ਦੇਖਿਆ ਤੇ ਉੱਥੇ ਬੱਦਲ ਆ ਗਏ, ਇੱਕਦਮ ਮੇਰੇ ਦਿਮਾਗ ਖਿਆਲ ਆ ਗਿਆ, ਚੰਦ ਛੁੱਪ ਗਿਆ ਬੱਦਲਾਂ ਦੇ ਓਹਲੇ, ਛੱਡ ਹੁਣ ਖੇਡਣਾ ਨਾਲ ਗੁੱਡੀਆਂ ਪਟੋਲੇ, ਉੱਥੇ ਫਿਰ ਪੂਰੀ ਕਵਿਤਾ ਬਣ ਗਈ।
ਇਸੇ ਤਰ੍ਹਾਂ ਹੀ ਤੁਹਾਡੀ ਕਵਿਤਾ ਹੈਗੀ ਆ ਬਚਪਨ?
ਹਾਂਜੀ ਹਾਂਜੀ ਬਿਲਕੁਲ ਬਿਲਕੁਲ।
ਬੜਾ ਸੋਹਣਾ ਤੁਸੀਂ ਲਿਖਿਆ ਬਚਪਨ ਦੇ ਬਾਰੇ ਦੇ ਵਿੱਚ, ਕਿਵੇਂ ਅਸੀਂ ਮਿਸ ਕਰਦੇ ਹਾਂ, ਇਹ ਸਾਨੂੰ ਰਿਅਲਾਈਜ਼ ਬਾਅਦ ਚ ਆ ਕੇ ਹੁੰਦਾ, ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਜਾਂ ਥੋੜਾ ਜਿਹਾ ਓਲਡ ਏਜ ਵੱਲ ਚੱਲਦੇ ਹਾਂ ਤਾਂ ਬਚਪਨ ਦੀ ਮਹੱਤਤਾ ਮਹਿਸੂਸ ਹੁੰਦੀ ਹੈ।
ਬਿਲਕੁਲ ਸਹੀ ਗੱਲ ਹੈਗੀ ਆ। ਇੱਦਾਂ ਸੀ ਵੀ ਮੈਂ ਲੁਧਿਆਣੇ ਰਿਹਾ ਪਹਿਲਾਂ, ਮਿਲਰਗੰਜ ਇੰਡਸਟਰੀ ਏਰੀਆ ਚ ਉੱਥੇ ਰਹਿੰਦੇ ਰਹੇ, ਮੇਰੇ ਪੇਰੈਂਟਸ ਰਹਿੰਦੇ ਰਹੇ ਸੀਗੇ, ਸਕੂਲੇ ਜਾਈਦਾ ਸੀ, ਰਾਮਗੜੀਆ ਸਕੂਲ ਸੀ ਉੱਥੇ। ਅਫਰੀਕਾ ਜਾਣ ਤੋਂ ਬਾਅਦ ਮੇਰੀ ਉੱਥੇ ਕਾਫੀ ਅਟ੍ਰੈਕਸ਼ਨ ਪਿੱਛੇ ਰਹੀ ਹੈਗੀ ਆ। ਜਦੋਂ ਛੁੱਟੀ ਜਾਂਦਾ ਸੀ ਨਾ ਤੇ ਮੈਂ ਸਭ ਤੋਂ ਪਹਿਲਾਂ ਯੂਨੀਵਰਸਿਟੀ ਜਾਣਾ, ਸਾਰੇ ਦੋਸਤਾਂ ਨੂੰ ਮਿਲਣਾ, ਫਿਰ ਉਹਨਾਂ ਸੜਕਾਂ ਤੋਂ ਜਿੱਥੋਂ ਮੈਂ ਜਾਂਦਾ, ਈਵਨ ਸਕੂਲ ਦੇ ਟਾਈਮ ਤੇ ਵੀ ਜਿਹੜੀਆਂ ਗਲੀਆਂ ਦੇ ਵਿੱਚ ਦੀ ਆਪਣਾ ਬਸਤਾ ਚੱਕ ਕੇ ਮੋਢਿਆਂ ਤੇ ਜਾਂਦਾ ਹੁੰਦਾ ਸੀ, ਉਹਨਾਂ ਦੇ ਵਿੱਚ ਵੀ ਇੱਕ ਇੱਕ ਵਾਰੀ ਜ਼ਰੂਰ ਜਾਣਾ, ਤੇ ਉਹਦਾ ਬੜਾ ਵਧੀਆ ਇੱਕ ਸਕੂਨ ਜਿਹਾ ਮਿਲਦਾ ਉਹਦੇ ਨਾਲ ਜਿਹੜਾ ਹੈਗਾ ਨਾ। ਜਦੋਂ ਅਸੀਂ ਇੱਕ ਏਜ ਤੇ ਪਹੁੰਚ ਜਾਂਦੇ ਹਾਂ ਨਾ ਵੀ ਅਸੀਂ ਪੀਕ ਆਫ ਏਜ ਪਾਸ ਕਰ ਜਾਂਦੇ ਹੈਗੇ ਹਾਂ, ਉਦੋਂ ਸਾਡਾ ਫਿਰ ਪਿੱਛੇ ਜਾਣ ਨੂੰ ਥੋੜਾ ਦਿਲ ਕਰਦਾ।
ਤੇ ਇੱਕ ਸਾਹਿਤਕਾਰ ਦਾ ਜਿਹੜਾ ਮੇਨ ਮਕਸਦ ਹੁੰਦਾ ਨਾਲ ਦੀ ਨਾਲ ਸਮਾਜ ਦਾ ਸੁਧਾਰ ਕਰਨਾ ਵੀ ਹੁੰਦਾ।
ਬਿਲਕੁਲ ਬਿਲਕੁਲ ਹਾਂਜੀ।
ਤੁਹਾਡੀ ਕਵਿਤਾ ਹੈਗੀ ਹੈ ਬਾਬੇ ਦਾ ਅੰਮ੍ਰਿਤ,
ਹਾਂਜੀ ਹਾਂਜੀ,
ਇਹ ਤੁਸੀਂ ਉਸੇ ਵਿਸ਼ੇ ਦੇ ਹੇਠਾਂ ਹੀ ਲਿਖੀ ਹੈ?
ਦੇਖੋ ਇਹਦੇ ਵਿੱਚ ਮੈਂ ਇਦਾਂ ਸੋਚਦਾ ਵੀ ਮੈਨੂੰ ਇਹ ਤਾਂ ਨੀ ਲੱਗਦਾ ਵੀ ਮੈਂ ਕੋਈ ਸਮਾਜ ਦਾ ਵੀ ਸੁਧਾਰ ਕਰ ਸਕਦਾ ਜਾਂ ਨਹੀਂ ਕਰ ਸਕਦਾ, ਲੋਕੀ ਹਰ ਕੋਈ ਆਪੋ ਆਪਣੇ ਸੋਚਣ ਦਾ ਹਰ ਇੱਕ ਨੂੰ ਰਾਈਟ ਹੈਗਾ ਆ, ਇਹ ਮੇਰਾ ਐਕਸਪ੍ਰੈਸ਼ਨ ਹੀ ਆ ਕਿਸਮ ਦਾ ਬਈ, ਜਿੱਦਾਂ ਨਾ ਬਈ ਆਪਣੇ ਗੁਰੂ ਸਾਹਿਬ ਦੇ ਆਪਾਂ ਗੱਲ ਕਰਦੇ ਹਾਂ, ਉਹਨੇ ਬਾਣੀ ਦਾ ਚੀਜ਼ ਸਭ ਕੁਛ ਕੀਤਾ ਬਈ, ਉਹਨਾਂ ਦੇ ਨਾਂ ਦੇ ਉੱਤੇ ਕਿੰਨੇ ਲੋਕਾਂ ਨੇ ਕੀ ਕੁਛ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ, ਤੇ ਉਹ ਜਿਹੜੀ ਚੀਜ਼ ਆ ਨਾ ਮੈਨੂੰ ਪਰਸਨਲੀ ਪਿੰਚ ਕਰਦੀ ਹੈਗੀ ਆ।
ਤੇ ਤੁਹਾਡੀ ਇੱਕ ਹੋਰ ਕਵਿਤਾ ਹੈ ਇੱਕ ਮੁਟਿਆਰ,
ਹਾਂ ਇਹਦੇ ਵਿੱਚ ਇੱਦਾਂ ਸੀਗਾ ਬਈ ਜਿੱਦਾਂ ਮੈਂ ਕਿਹਾ ਨਾ ਪਿੱਛੇ ਮਤਲਬ ਕੁੜੀਆਂ ਦੇ ਉੱਤੇ ਮੁਟਿਆਰਾਂ ਦੇ ਉੱਤੇ ਬਹੁਤ ਸਾਰੇ ਗੀਤ ਇਸ਼ਾਰ ਲਿਖਦੇ ਹੈਗੇ ਆ,
ਹਾਂਜੀ,
ਜਿਹੜੇ ਆਮ ਕੇ ਜਿਹਨਾਂ ਨੂੰ ਆਪਾਂ ਕਈ ਵਾਰੀ ਨਾ ਬਈ ਥੋੜੇ ਹਲਕੇ ਗੀਤ ਕਹਿ ਦੇਈਦਾ, ਬੜੇ ਪਿੱਛੇ ਗਾਏ ਹੋਏ ਵੀ ਲੋਕਾਂ ਨੇ ਬੜੇ ਹੈਗੇ ਆ, ਤੇ ਉਹ ਚੀਜ਼ ਮੈਨੂੰ ਨਹੀਂ ਸੀ ਠੀਕ ਲੱਗਦੀ ਬਈ, ਯਾਰ ਦੇਖੋ ਇਹ ਸਾਡੀਆਂ ਧੀਆਂ ਭੈਣਾਂ ਨੇ ਤੇ ਅਸੀਂ ਜੇ ਆਪਣੀ ਧੀ ਭੈਣ ਤੋਂ ਹਟ ਕੇ ਦੂਜੇ ਦੇ ਪਾਸੇ ਜਾ ਕੇ ਅਸੀਂ ਕਿਸੇ ਨੂੰ ਕਮੈਂਟ ਕਰਦੇ ਹੈਗੇ ਆ, ਤੇ ਉਹ ਕਈ ਵਾਰੀ ਚੀਜ਼ ਤੁਹਾਨੂੰ ਪਿੰਚ ਕਰ ਜਾਂਦੀ ਵੀ ਯਾਰ ਇੰਨਾ ਸਾਨੂੰ ਗਿਰਨਾ ਨੀ ਚਾਹੀਦਾ ਹੈਗਾ। ਆ ਸੋਹਣੀ ਜੀ ਮੁਟਿਆਰ ਲੰਘ ਗਈ ਮੇਰੇ ਕੋਲ, ਉਹਦੀ ਅੱਖਾਂ ਨਾਲ ਹੀ ਕਰਦੀ ਗੱਲਾਂ, ਮੂੰਹੋਂ ਕੁਝ ਨੀ ਬੋਲਦੀ, ਤੇ ਇਹ ਵੈਸੇ ਮੇਰੀ ਇਮੈਜੀਨੇਸ਼ਨ ਹੀ ਸੀਗੀ ਵੈਸੇ। ਕਈ ਵਾਰੀ ਨਾ ਜੀ ਬੈਕ ਆਫ ਦੀ ਮਾਇੰਡ ਤੁਹਾਡੇ ਕੁਛ ਨਾ ਕੁਛ ਪਿਆ ਹੁੰਦਾ ਹੈਗਾ ਆ, ਤੇ ਹੁਣ ਜਿੱਦਾਂ ਸਕੂਲ ਚ ਪੜ੍ਹਦੇ ਰਹੇ ਹੈਗੇ ਆ, ਕਾਲਜ ਵਿੱਚ ਵੀ ਗਏ ਆ, ਯੂਨੀਵਰਸਿਟੀ ਵਿੱਚ ਵੀ ਗਏ ਆ, ਤੇ ਐਸ ਏ ਨੋਰਮਲ ਹਿਊਮਨ ਬੀਂਗ ਕਈ ਵਾਰੀ ਹਰ ਇੱਕ ਬੰਦੇ ਦੀ ਅਟ੍ਰੈਕਸ਼ਨ ਵੀ ਹੋ ਜਾਂਦੀ ਹੈਗੀ ਆ, ਉਸ ਵੇਲੇ ਕਈ ਬੰਦੇ ਤੁਹਾਨੂੰ ਚੰਗੇ ਵੀ ਲੱਗਦੇ ਹੈਗੇ ਆ, ਤੇ ਕੁੜੀਆਂ ਮਤਲਬ ਵੀ ਸੋਹਣੀਆਂ ਲੱਗਦੀਆਂ ਹੈਗੀਆਂ, ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਦੋਂ ਜ਼ਿੰਦਗੀ ਚੋਂ ਤੁਸੀਂ ਨਿਕਲਦੇ ਆ, ਫੈਮਿਲੀ ਸੈਟਲ ਹੋ ਜਾਂਦੇ ਹੈਗੇ ਆ, ਉਹ ਫਿਰ ਇਮੈਜੀਨੇਸ਼ਨ ਦਾ ਪਾਰਟ ਜਿਹਾ ਰਹਿ ਜਾਂਦਾ, ਪਰ ਉਹਨੂੰ ਆਪਾਂ ਕਿਸੇ ਵੇਲੇ ਵੀ ਡੀਸੈਂਟਲੀ ਸਮ ਅਪ ਕੀਤਾ ਕਰ ਸਕਦੇ ਹੈਗੇ ਆ।
ਤੇ ਇਹ ਤੁਹਾਡੀ ਪਹਿਲੀ ਬੁੱਕ ਹੈਗੀ ਹੈ, ਇਸ ਤੋਂ ਇਲਾਵਾ ਤੁਸੀਂ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਕਰਨਾ ਲੋਚਦੇ ਹੋ, ਡ੍ਰੀਮਸ ਕੀ ਹੈਗੇ ਆ?
ਇੱਕ ਤਾਂ ਮੈਂ ਇਸ ਵੇਲੇ ਕੰਮ ਕਰ ਰਿਹਾ ਹੈਗਾ ਦੂਜੀ ਬੁੱਕ ਦੇ ਉੱਤੇ, ਤੇ ਉਹ ਤਕਰੀਬਨ ਮੇਰੀਆਂ 40 ਕਵਿਤਾਵਾਂ ਜਿਹੜੀਆਂ ਹੈਗੀਆਂ ਨਾ, ਮਤਲਬ ਮੈਂ ਟਾਈਪ ਕਰ ਚੁੱਕਾ ਇਸ ਵੇਲੇ, ਤੇ ਕੁਛ ਮੇਰੀਆਂ ਹਾਲੇ ਟਾਈਪ ਅਨਟਾਈਪਡ ਪਈਆਂ ਹੈਗੀਆਂ। ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਮੇਰਾ ਕੋਈ ਲਿਖਣ ਦਾ ਕੋਈ ਵਕਤ ਨਹੀਂ ਹੁੰਦਾ, ਤੇ ਨਾ ਮੈਂ ਸੋਚ ਕੇ ਕਦੇ ਲਿਖਿਆ ਕੁਛ ਵੀ, ਵੀ ਜਦੋਂ ਅੱਜ ਬਹਿੰਦੇ ਹੈਗੇ ਆ, ਕਾਂਜ ਜਾ ਕੇ ਬਹਿੰਦੇ ਆ, ਕਿਸੇ ਜਗ੍ਹਾ ਤੇ ਜਾਂਦੇ ਆ ਤੇ ਉੱਥੇ ਕੋਲ ਲਿਖੀਏ, ਨਾ ਏਦਾਂ ਨਹੀਂ ਹੁੰਦਾ ਹੈਗਾ। ਮੇਰਾ ਤਾਂ ਮਤਲਬ ਨਾ ਹਰ ਵੇਲੇ ਜਿੱਦਾਂ ਤੁਹਾਨੂੰ ਦੱਸਿਆ ਮੈਂ ਆਪਣਾ ਕੰਮ ਕਰਦਾ ਟ੍ਰੇਨ ਡਰਾਈਵਰ ਹੈਗਾ, ਪਹਿਲਾਂ ਮੈਂ ਇੱਥੇ ਆ ਕੇ ਯੂਨੀਵਰਸਿਟੀ ਦੇ ਵਿੱਚ ਦੱਸਦਾ ਬਈ ਸਾਇੰਟਿਸਟ ਹੈਗਾ, ਇੱਥੇ ਯੂਨੀਵਰਸਿਟੀ ਆਫ ਵੈਸਟਰਨ ਸਿਡਨੀ ਚ 2.5 ਸਾਲ ਰਿਸਰਚ ਕਰਦਾ ਰਿਹਾ ਹੈਗਾ। ਤੇ ਪਰ ਉਹ ਜਦੋਂ ਤੁਸੀਂ ਮਿਡਲ ਏਜ ਤੇ ਆਉਂਦੇ ਹੈਗੇ ਆ ਨਾ, ਫਿਰ ਤੁਹਾਨੂੰ ਫੈਮਿਲੀ ਦਾ ਜ਼ਿਆਦਾ ਹੁੰਦਾ ਹੈਗਾ, ਤੇ ਮੈਂ ਉੱਥੋਂ ਬੱਚਿਆਂ ਦੀ ਖਾਤਰ ਆਇਆ ਸੀਗਾ, ਕੇਨੀਆ ਚੋਂ ਮੈਂ ਸੀਨੀਅਰ ਲੈਕਚਰ ਸੀ ਯੂਨੀਵਰਸਿਟੀ ਦੇ ਵਿੱਚ, ਉੱਥੋਂ ਮੈਂ ਜੋਬ ਛੱਡ ਕੇ ਆਇਆ ਆਸਟ੍ਰੇਲੀਆ ਦੇ ਵਿੱਚ। ਫਿਰ ਮੈਂ ਅੱਗੇ ਕਿਹਾ ਵੀ ਮੈਂ ਸੋਚਿਆ ਵੀ ਜੇ ਮੈਂ ਆਪਣੇ ਆਪ ਲਈ ਸਟਰਗਲ ਹੀ ਕਰਦਾ ਰਿਹਾ ਤੇ ਫਿਰ ਜਿਸ ਕੰਮ ਲਈ ਮੈਂ, ਉਹ ਤਾਂ ਮੇਰਾ ਫਿਰ ਹੋ ਨਹੀਂ ਸਕਦਾ ਹੈਗਾ। ਤੇ ਫਿਰ ਮੈਂ ਆਪਣਾ ਫੀਲਡ ਚੇਂਜ ਕਰ ਲਿਆ, ਫੀਲਡ ਚੇਂਜ ਕਰਕੇ ਮੈਂ ਰੇਲਵੇ 'ਚ ਆ ਗਿਆ, ਤੇ ਹੁਣ ਮੈਂ ਮਤਲਬ ਟ੍ਰੇਨ ਡਰਾਈਵਰ ਹੈਗਾ। ਤੇ ਕਈ ਵਾਰੀ ਅਸੀਂ ਹੱਸੀ ਦਾ ਉੱਥੇ ਵੀ ਰੇਲ ਸਿਡਨੀ ਟ੍ਰੇਨ ਦੇ ਨੂੰ ਅਸੀਂ ਬਹੁਤ ਦੇਣ ਦੇਣੀ ਹੈਗੀ ਆ, ਕਿਉਂਕਿ ਜੋ ਸਾਨੂੰ ਰੋਸਟਰ ਦਿੰਦੇ ਆ ਨਾ ਜਾਂ ਸਟੋਪਿੰਗ ਪੈਟਰਨ ਹੁੰਦੇ ਆ, ਉਹ ਜੇਬ 'ਚ ਹੁੰਦੇ, ਉਹਨਾਂ ਪੇਪਰਾਂ 'ਤੇ ਲਿਖ ਲਈਦਾ ਸਾਰਾ ਕੁਛ। ਜਦੋਂ ਤੁਰਿਆ ਜਾਂਦੀ ਵੀ ਟ੍ਰੇਨ ਦਾ ਹੋਇਆ ਨਾ, ਵਕਤ ਦਿਮਾਗ ਹੋਇਆ ਵੀ 10 ਸੈਕਿੰਡ ਲਈ 20 ਸੈਕਿੰਡ ਲਈ ਰੁਕੀ ਹੈਗੀ ਤਾਂ ਫਟਾਫਟ 2 ਲਾਈਨਾਂ ਲਿਖ ਲੈਣੀਆਂ
ਹੈਗੀਆਂ। ਜੀ, ਮੇਰਾ ਅਗਲਾ ਸਵਾਲ ਵੀ ਇਹੀ ਸੀ ਕਿ ਤੁਸੀਂ ਟਾਈਮ ਕਦੋਂ ਕੱਢਦੇ ਹੋ ਲਿਖਣ ਦਾ ਇਹ ਸਾਰਾ ਕੁਛ?
ਜੇ ਮੈਂ ਵਾਕ ਤੇ ਜਾਂਦਾ ਤਾਂ ਵੀ ਮੈਨੂੰ ਦਿਮਾਗ 'ਚ ਲਾਈਨਾਂ ਆ ਜਾਂਦੀਆਂ ਹੈਗੀਆਂ, ਕਈ ਵਾਰੀ ਸ਼ਾਵਰ ਲੈਂਦਿਆਂ ਨੂੰ ਵੀ ਦਿਮਾਗ 'ਚ ਆ ਜਾਂਦੀਆਂ ਹੈਗੀਆਂ, ਕਈ ਵਾਰੀ ਕਿਤੇ ਪਾਰਟੀ 'ਚ ਗਏ ਆ ਉੱਥੇ ਆ, ਪਰ ਹਰ ਵੇਲੇ ਨਾ ਇੱਕ ਕਹਿੰਦਾ ਬਈ ਨੋਨ ਸਟੋਪ ਜਿਹਾ ਕੰਮ ਚੱਲ ਰਿਹਾ ਜਿਹੜਾ ਕਿ ਜਿਹਨੂੰ ਮੈਂ ਇੰਜੋਏ ਕਰਦਾ, ਮਤਲਬ ਮੇਰੇ 'ਤੇ ਕੋਈ ਸਟ੍ਰੈਸ ਨਹੀਂ ਹੈਗਾ।
ਬਹੁਤ ਵਧੀਆ ਜੀ।
ਦੋ ਕਵਿਤਾਵਾਂ ਮੈਂ ਲਿਖੀਆਂ ਸੀਗੀਆਂ, ਇੱਕ ਹੈਗੀ ਦੇਸ਼ ਮੇਰਾ ਦੇਸ਼, ਉਹ ਮਤਲਬ ਉਹ ਮੈਂ ਟ੍ਰੇਨ ਚਲਾਉਂਦੇ ਚਲਾਉਂਦੇ ਨੇ ਤਕਰੀਬਨ 2 ਜਾਂ 3 ਸਟੇਸ਼ਨ ਦੇ ਵਿੱਚ ਵਿੱਚ ਲਿਖੀ ਹੈਗੀ ਆ, ਕਿਉਂਕਿ ਜਦੋਂ ਕੋਈ ਸੀਕੁਐਂਸ ਬਣ ਗਈ ਨਾ ਫਟਾਫਟ ਆਈਡੀਆ ਆ ਜਾਂਦੇ ਹੈਗੇ ਆ।
ਠੀਕ ਹੈ ਜੀ।
ਇੱਕ ਕਵਿਤਾ ਲਿਖੀ ਸੀ, ਉਹ ਕਾਫੀ ਲੰਬੀ ਹੈਗੀ ਆ, ਸ਼ਹੀਦ ਦੀ ਰੂਹ, ਉਹ ਮੈਂ ਵੈਸਟ ਪੁਆਇੰਟ ਦੇ ਵਿੱਚ ਬਲੈਕ ਟਾਊਨ ਦੇ ਵਿੱਚ ਸ਼ੋਪਿੰਗ ਕਰ ਰਿਹਾ ਸੀਗਾ, ਉਹ ਜਦੋਂ ਸਟੈਂਜ਼ਾ ਦੇ ਬਣਨਾ ਮੈਂ ਲਿਖ ਲੈਣਾ, ਫਿਰ ਥੋੜੀ ਚੀਜ਼ਾਂ ਚੱਕ ਕੇ ਟਰਾਲੀ ਪਾ ਲੈਣੀਆਂ, ਫਿਰ ਕਰਨਾ, ਔਰ ਕਈ ਕਵਿਤਾਵਾਂ ਜਿਹੜੀਆਂ ਬਹੁਤ ਬਹੁਤ ਲੰਬਾ ਸਮਾਂ ਉਹ ਪੂਰੀਆਂ ਨਹੀਂ ਹੋ ਸਕੀਆਂ ਹੈਗੀਆਂ। ਤੇ ਕਈ ਵਾਰੀ ਸੁੱਤਿਆਂ ਪਿਆਂ ਦੇ ਵੀ ਏਦਾਂ ਹੀ ਖਿਆਲ ਆ ਜਾਂਦਾ ਹੈਗਾ, ਤੇ ਅੱਧ ਨੀਂਦੇ ਜੇ ਹੋਈਦਾ ਹੈਗਾ, ਤੇ ਸਵੇਰੇ ਭੁੱਲ ਜਾਈਦਾ। ਉਹ ਤੋਂ ਫਿਰ ਮੈਂ ਜਦੋਂ ਸਵੇਰੇ ਉੱਠਿਆ ਤਾਂ ਫਿਰ ਕਵਿਤਾ ਇੱਕ ਲਿਖੀ, ਮੈਂ ਕਿਹਾ ਵੀ ਸੁਪਨੇ ਵਿੱਚ ਉਹ ਮਿਲਿਆ ਤੇ ਸੁਪਨੇ ਵਿੱਚ ਹੀ ਤੁਰ ਗਿਆ, ਅਰਮਾਨਾਂ ਦਾ ਸੁੰਦਰ ਘੜਾ ਅੱਧ ਭਰਿਆ ਹੀ ਰੁੜ ਗਿਆ।
ਵਾਹ ਵਾਹ ਵਾਹ। ਤੇ ਡਾਕਟਰ ਸਾਹਿਬ, ਜਿਹੜੀ ਤੁਹਾਡੀ ਕਵਿਤਾ ਹੈ ਦੇਸ਼ ਮੇਰਾ ਦੇਸ਼, ਇਹ ਵੀ ਬਹੁਤ ਖੂਬਸੂਰਤ ਹੈ, ਇਹ ਕਿਸ ਤਰ੍ਹਾਂ ਤੁਸੀਂ ਲਿਖੀ? ਤੁਹਾਨੂੰ ਕੋਈ ਪਿਛਲੇ ਆਪਣੀ ਯਾਦ ਆਉਂਦੀ ਸੀ ਆਪਣੇ ਦੇਸ਼ ਦੀ, ਜਦੋਂ ਆਪਾਂ ਮਾਈਗ੍ਰੇਟ ਹੋ ਕੇ ਆਉਂਦੇ ਹਾਂ ਨਵੀਂ ਕੰਟਰੀ ਦੇ ਵਿੱਚ?
ਨਹੀਂ, ਇਹ ਮਤਲਬ ਇੱਦਾਂ ਵੀ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਨਾ, ਵੀ ਮੈਂ ਅਸੀਂ ਕੇਨੀਆ ਚਲੇ ਗਏ ਸੀਗੇ, ਤੇ ਪਹਿਲਾਂ ਪਹਿਲਾਂ ਮੈਨੂੰ ਮਤਲਬ ਕਾਫੀ ਪਿੱਛੇ ਦੀ ਯਾਦ ਆਉਂਦੀ ਹੁੰਦੀ ਸੀਗੀ, ਵੀ ਖਾਸ ਕਰਕੇ ਜੋ ਆਪਣੇ ਰਿਸ਼ਤੇ ਸੀ, ਯਾਰ ਦੋਸਤ ਸੀਗੇ, ਹੋਰ ਸੀ ਜਿਹੜੇ ਜਿਹੜੇ ਅਸੀਂ ਹਾਲਾਤਾਂ ਚੋਂ ਨਿਕਲੇ ਹੈਗੇ ਆ, ਤੇ ਸਾਨੂੰ ਵਾਪਸ ਜਾਣ ਦਾ ਹਰ ਇੱਕ ਇਨਸਾਨ ਦਾ ਦਿਲ ਕਰਦਾ ਵੀ ਮੈਂ ਉਸੇ ਵਿੱਚ ਵਾਪਸ ਜਾਵਾਂ ਉੱਥੇ। ਤੇ ਜਦੋਂ ਕਈ ਬੱਚੇ ਆਉਂਦੇ ਨਾ ਉੱਥੋਂ ਬੰਦੇ ਪਿੱਛਾ ਆ ਕੇ ਨਾ, ਫਿਰ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਉਹ ਯਾਦ ਕਰਨ ਲੱਗ ਪੈਂਦੇ ਹੈਗੇ ਆ, ਨਹੀਂ ਜੀ ਅਸੀਂ ਤਾਂ ਉੱਥੇ ਰਾਜੇ ਸੀ, ਇਹ ਸੀ, ਉਹ ਸੀ, ਅਸੀਂ ਇੱਥੇ ਲੁੱਟੇ ਗਏ ਜੇ ਉਹ। ਤੇ ਉਹ ਮੈਨੂੰ ਐਕਸਪ੍ਰੈਸ਼ਨ ਜਿਹੜਾ ਸੀਗਾ ਨਾ, ਮੈਨੂੰ ਬਾਦਲ ਥੋੜਾ ਕਰਦਾ ਇੱਦਾਂ ਕਿ ਵੀ ਨਹੀਂ, ਤੁਸੀਂ ਅੱਜ ਕੱਲ੍ਹ ਤਾਂ ਬਹੁਤ ਈਜ਼ੀ ਆ ਕੰਮ, ਕਿਸੇ ਨਾਲ ਗੱਲਬਾਤ ਕਰਨੀ, ਕਿਸੇ ਦੇਖਣਾ, ਕੁਛ ਪੁੱਛਣਾ ਦੱਸਣਾ, ਤੇ ਆਪਾਂ ਨੂੰ ਇੰਨਾ ਵਰੀ ਕਰਨ ਦੀ ਲੋੜ ਨਹੀਂ ਹੈਗੀ।
ਤੇ ਉਹ ਵੀ ਮੇਰਾ ਦੇਸ਼ ਹੈ ਤੇ ਇਹ ਵੀ ਮੇਰਾ ਦੇਸ਼ ਹੈ, ਵੈਰੀ ਗੁੱਡ।
ਹਾਂਜੀ, ਤੇ ਮੈਨੂੰ ਯਾਦ ਆ 1970 ਜਦੋਂ ਫਾਦਰ ਗਏ ਸੀਗੇ ਅਫਰੀਕਾ ਨੂੰ, ਸ਼ਿਪ ਵਿੱਚ ਗਏ ਸੀਗੇ, ਸਾਨੂੰ 1.5 ਤੋਂ 1.5 ਮਹੀਨੇ ਬਾਅਦ ਜਾ ਕੇ ਪਤਾ ਲੱਗਿਆ ਸੀ ਚਿੱਠੀ ਸਾਡੀ, ਉਹ ਪਹੁੰਚ ਗਏ ਨੇ, ਉਦੋਂ ਸਾਨੂੰ ਇਹੋ ਜਿਹੇ ਹਾਲਾਤ ਹੁੰਦੇ ਸੀਗੇ। ਅੱਜ ਕੱਲ੍ਹ ਤਾਂ ਮਿੰਟਾਂ ਸਕਿੰਟਾਂ ਦਾ ਸਾਨੂੰ ਸਭ ਕੁਝ ਪਤਾ ਲੱਗ ਜਾਂਦਾ ਹੈਗਾ ਆ, ਕਈ ਵਾਰ ਗੱਲ ਕਰਦਾ ਵੀ ਜੇ ਲੁਧਿਆਣੇ ਅਸੀਂ ਬੋਂਬੇ ਜਾਣਾ ਹੋਵੇ ਤੇ ਟ੍ਰੇਨ ਦੇ ਵਿੱਚ ਹੀ ਸਾਨੂੰ 22-23 ਘੰਟੇ ਕਈ ਵਾਰ ਲੱਗ ਜਾਂਦੇ ਹੈਗੇ ਆ, ਤਾਂ ਇੱਥੇ ਤਾਂ ਉਦੋਂ ਪਹਿਲਾਂ ਪਹੁੰਚ ਜਾਈਦਾ ਆਪਾਂ। ਤੇ ਮੈਂ ਕਿਹਾ ਮੈਨੂੰ ਤਾਂ ਕਿਤੇ ਮੈਂ ਲੱਗਦਾ ਹੀ ਨਹੀਂ ਵੀ ਆਪਣੇ ਮੁਲਕ ਤੋਂ ਬਾਹਰ ਆਇਆ ਹੈਗਾ ਆ, ਉਹੀ ਚੀਜ਼ਾਂ ਨੇ ਸਾਰੀਆਂ। ਕੇਨੀਆ ਹੁਣ ਵੀ ਜਾਈਦਾ, ਇੱਕ ਦੁਆਰੀ ਗਏ ਆ, ਤੇ ਉਹ ਵੀ ਬੜਾ ਆਪਣਾ ਆਪਣਾ ਲੱਗਦਾ, ਹਰ ਇੱਕ ਤੇ ਜਿਹੜੀ ਆਪਣੀ ਲੱਗਦੀ ਹੈਗੀ
ਆ। ਬੜੀ ਪੋਜ਼ਿਟਿਵ ਸੋਚ ਹੈ ਇਹ, ਬੜੀ ਪੋਜ਼ਿਟਿਵ ਸੋਚ ਹੈਗੀ ਇਹ।
ਹਾਂਜੀ, ਇਸ ਕਰਕੇ ਮੈਂ ਕਿਹਾ ਵੀ ਜਦੋਂ ਵੀ ਇਹ ਤੋਂ ਦੋਨਾਂ 'ਚ ਕੋਈ ਫਰਕ ਨਹੀਂ ਹੈਗਾ
ਜੀ,
ਤੇ ਤਾਂ ਫਿਰ ਉੱਥੋਂ ਮੇਰੇ ਰਾਏ ਹੋਈ ਦੇਸ਼ ਮੇਰਾ ਦੇਸ਼। ਜਦੋਂ ਮੈਂ ਨਾ 2 ਵਾਰੀ ਵਰਡ ਯੂਜ਼ ਕੀਤਾ ਟਾਈਟਲ 'ਚ, ਇੱਕ ਉਹ ਦੇਸ਼ ਹੈਗਾ, ਇੱਕ ਆਹ ਦੇਸ਼ ਹੈਗਾ ਸਾਡਾ
ਜੀ। ਦੋ ਚਾਰ ਲਾਈਨਾਂ ਸੁਣਾਈ ਦਿਓ ਜੀ ਇਹਦੇ ਵਿੱਚੋਂ।
ਹਾਂਜੀ, ਉਹ ਵੀ ਮੇਰਾ ਦੇਸ਼ ਹੈ ਤੇ ਇਹ ਵੀ ਮੇਰਾ ਦੇਸ਼, ਨਾ ਉੱਥੇ ਮੈਂ ਪਰਦੇਸਾਂ ਨਾ ਇੱਥੇ ਹਾਂ ਪਰਦੇਸ, ਉਹੀ ਰੁੱਤਾਂ ਉਹੀ ਧੁੱਪਾਂ ਉਹੀ ਸੂਰਜ ਉਹੀ ਚੰਨ ਸਿਤਾਰੇ, ਉਹ ਵੀ ਮੇਰੇ ਆਪਣੇ ਸਨ ਤੇ ਇਹ ਵੀ ਆਪਣੇ ਸਾਰੇ, ਉਹੀ ਬਿਰਖ ਉਹੀ ਪਰਬਤ ਉਹੀ ਸਾਗਰ ਦੀਆਂ ਲਹਿਰਾਂ, ਉਹੀ ਖੁਸ਼ੀਆਂ, ਉਹੀ ਖੇੜੇ, ਉਹੀ ਨਫ਼ਰਤ ਦੀਆਂ ਜ਼ਹਿਰਾਂ, ਉਹੀ ਗਿੱਧੇ, ਉਹੀ ਭੰਗੜੇ, ਵੱਧ ਕੇ ਰੰਗ ਤਮਾਸ਼ੇ, ਝੂਠ ਕੁਫਰ ਤੇ ਧੋਖਾ ਧੜੀ ਦੇ ਉਹੀ ਖੇਲ ਵੀ ਬੇਤਹਾਸ਼ੇ। ਹੋਇਆ ਨਾ ਬੇਜ਼ਾਰ ਜੇ ਉੱਥੇ, ਬੇਜ਼ਾਰ ਇੱਥੇ ਕਿਉਂ ਹੋਵਾਂ, ਨਾ ਕੁਝ ਖੋਇਆ ਨਾ ਕੁਝ ਪਾਇਆ, ਬਿਨ ਮਤਲਬ ਕਿਉਂ ਰੋਵਾਂ। ਜਿਹੜੇ ਅਗਲੇ ਸਟੈਂਜ਼ਾ ਨਾ, ਮੈਨੂੰ ਉਹ ਬਹੁਤ ਜ਼ਿਆਦਾ ਮਤਲਬ ਪਿਆਰਾ ਮੇਰੇ ਦਿਲੋਂ ਨਿਕਲਿਆ ਹੈਗਾ। ਉਸ ਧਰਤੀ ਨੇ ਪੈਦਾ ਕੀਤਾ ਨਾਲੇ ਲਾਡ ਲੜਾਇਆ, ਉਹ ਮੈਂ ਆਪਣੀ ਗੱਲ ਕਰਦਾ ਕਿਉਂਕਿ ਮੈਂ ਉੱਥੇ ਬੋਰਨ ਬਰੋਡ ਅਪ ਹੋਇਆ ਹੈਗਾ। ਉਸ ਧਰਤੀ ਨੇ ਪੈਦਾ ਕੀਤਾ ਨਾਲੇ ਲਾਡ ਲੜਾਇਆ, ਇਸ ਧਰਤੀ ਨੇ ਗੋਦ ਚ ਆਪਣੀ ਮੇਰੇ ਬੱਚੇ ਤਾਈ ਖੜਾਇਆ। ਅੰਸ਼ ਜੋ ਉਸਨੇ ਪੈਦਾ ਕੀਤਾ ਇਸਨੇ ਅੱਗੇ ਵਧਾਇਆ, ਦੋਹਾਂ ਦੀ ਮਮਤਾ ਦੇ ਅੰਦਰ ਕੋਈ ਫਰਕ ਨਾ ਨਜ਼ਰ ਨਹੀਂ ਆਇਆ। ਉਹ ਵੀ ਮੇਰਾ ਦੇਸ਼ ਹੈ ਤੇ ਇਹ ਵੀ ਮੇਰਾ ਦੇਸ਼, ਨਾ ਉੱਥੇ ਮੈਂ ਪਰਦੇਸ ਹਾਂ ਨਾ ਇੱਥੇ ਹਾਂ ਪਰਦੇਸ।
ਬਹੁਤ ਖੂਬਸੂਰਤ ਜੀ, ਬਹੁਤ ਖੂਬਸੂਰਤ ਹੈ ਤੁਹਾਡੀ ਪੋਜ਼ਿਟਿਵ ਸੋਚ ਇੱਥੇ ਇਸ ਕਵਿਤਾ ਦੇ ਵਿੱਚ ਬੜੀ ਸਾਫ਼ ਨਜ਼ਰ ਆ ਰਹੀ ਹੈ। ਤੇ ਡਾਕਟਰ ਸਾਹਿਬ, ਹੁਣ ਗੱਲ ਕਰਦੇ ਹਾਂ ਆਪਾਂ ਫਿਊਚਰ ਦੀ।
ਹਾਂਜੀ,
ਸਾਹਿਤ ਦਾ ਜਿਹੜਾ ਖੇਤਰ ਹੈ, ਤੁਸੀਂ ਬਚਪਨ ਦੇ ਵਿੱਚ ਇਹਨੂੰ ਬੜਾ ਹੀ ਚੰਗੀ ਤਰ੍ਹਾਂ ਨਾਲ ਮਾਣਿਆ, ਠੀਕ ਹੈ ਜੀ?
ਹਾਂਜੀ ਬਿਲਕੁਲ ਜੀ। ਹਾਂਜੀ,
ਅੱਜ ਕੱਲ ਕੀ ਦੇਖਦੇ ਹੋ, ਅੱਜ ਕੱਲ ਦੇ ਬੱਚੇ ਕਿਹੜੇ ਪਾਸੇ ਜਾ ਰਹੇ ਹੈ, ਕੀ ਸਾਹਿਤ ਸਾਡਾ ਇਸੇ ਤਰ੍ਹਾਂ ਪ੍ਰਗਤੀ ਕਰੇਗਾ ਅੱਗੇ ਵੱਲ ਵਧੇਗਾ ਆਉਣ ਵਾਲੇ 25-30-50 ਸਾਲਾਂ ਦੇ ਵਿੱਚ, ਜਾਂ ਸਾਨੂੰ ਵੀ ਬਦਲਣ ਦੀ, ਆਪਣੇ ਆਪ ਨੂੰ ਬਦਲਣ ਦੀ ਲੋੜ ਹੈ?
ਦੇਖੋ, ਇੱਕ ਇੱਕ ਚੀਜ਼ ਜਿਹੜੀ ਮੈਂ ਮਹਿਸੂਸ ਕਰਦਾ ਹੈਗਾ ਆ, ਬਈ ਕਈ ਵਾਰੀ ਅਸੀਂ ਜੋ ਸਿਚੁਏਸ਼ਨ ਹੁੰਦੀ ਹੈ ਨਾ, ਉਹ ਸਾਨੂੰ ਸਾਡਾ ਪਾਥ ਡਿਟਰਮਨ ਕਰਦੀ ਹੈਗੀ ਆ ਵੀ ਅਸੀਂ ਕਿਸ ਪਾਸੇ ਜਾ ਰਹੇ ਹੈਗੇ ਆ। ਤੇ ਬਾਕੀ ਹੈਗਾ ਵੀ ਬਹੁਤ ਸਾਰੇ ਲੋਕੀ ਹਾਲੇ ਵੀ ਲੱਗੇ ਹੋਏ ਇਹਦੇ ਵਿੱਚ, ਤੇ ਏਦਾਂ ਨਹੀਂ ਹੋਇਆ ਵੀ ਕੋਈ ਬੰਦਾ ਵੀ ਸਾਹਿਤ ਨੂੰ ਛੱਡ ਕੇ ਬਿਲਕੁਲ ਇਹ ਫੀਲਡ ਸੱਖਣਾ ਹੋ ਗਿਆ ਹੋਵੇ, ਲੱਗੇ ਹੈਗੇ ਆ। ਤੇ ਪਰ ਸਾਨੂੰ ਜਿਹੜਾ ਸਮਝਣਾ, ਸਮਝ ਕੇ ਜਿਹੜੀ ਪੋਜ਼ਿਟਿਵ ਚੀਜ਼ ਆ ਉਹਨੂੰ ਅੱਗੇ ਲਿਆਉਣਾ ਮਤਲਬ ਬਹੁਤ ਜ਼ਰੂਰੀ ਹੁੰਦਾ ਹੈਗਾ ਆ। ਤੇ ਆਪਣੇ ਕਲਚਰ ਨੂੰ ਸਮਝਣਾ ਬਹੁਤ ਜ਼ਰੂਰੀ ਆ, ਉਹਦੇ ਜਿਹੜੇ ਪੋਜ਼ਿਟਿਵਸ ਕੱਢਣੇ ਆ ਉਹ ਬਹੁਤ ਜ਼ਰੂਰੀ ਹੈਗੇ ਆ। ਪਰ ਜਿੱਥੇ ਅਸੀਂ ਰਹਿ ਰਹੇ ਹੈਗੇ ਆ ਉਹ ਸੋਸਾਇਟੀ ਨੂੰ ਵੀ ਸਮਝਣਾ ਤੇ ਉਹਨੂੰ ਰਿਲੇਟ ਕਰਕੇ ਅੱਗੇ ਕਰਨਾ, ਮੇਰੇ ਹਿਸਾਬ ਨਾਲ ਵੀ ਉਹ ਜ਼ਿਆਦਾ ਇੰਪੋਰਟੈਂਟ ਹੈਗਾ। ਤੇ ਜਿਹੜੇ ਇੰਡੀਆ ਦੇ ਵਿੱਚ ਹੈਗੇ ਆ ਉਹਨਾਂ ਦੇ ਸਰਕਮਸਟਾਂਸਿਸ ਇੰਡੀਆ ਨਾਲ ਰਿਲੇਟ ਕਰਦੇ ਹੈਗੇ ਨੇ, ਤੇ ਉਹਨਾਂ ਨੂੰ ਉਸ ਹਿਸਾਬ ਨਾਲ ਮਤਲਬ ਉਹਨਾਂ ਨੂੰ ਉਹ ਕਰ ਰਹੇ ਹੈਗੇ ਆ। ਤੇ ਚਾਹੀਦਾ ਵੀ ਹੈਗਾ ਕਿਉਂਕਿ ਜਦੋਂ ਸਾਹਿਤ ਦੀ ਗੱਲ ਕਰਦੇ ਹਾਂ ਆਪਾਂ ਆਪਣੇ ਕੰਡੀਸ਼ਨਸ ਨੂੰ, ਆਪਣੇ ਕੰਟਰੀ ਨੂੰ, ਇਨਵਾਇਰਮੈਂਟ ਨੂੰ ਰਿਲੇਟ ਕਰਦੇ ਹੈਗੇ ਆ। ਇਸ ਕਰਕੇ ਵੀ ਸਾਨੂੰ ਇੱਥੇ ਦਾ ਸਾਡਾ ਸਾਹਿਤ ਮੈਨੂੰ ਲੱਗਦਾ ਵੀ ਉੱਥੇ ਨਾਲੋਂ ਡਿਫਰੈਂਟ ਹੋ ਗਿਆ, ਸਾਡਾ ਡਿਫਰੈਂਟ ਲਾਈਨ ਹੈਗੀ ਆ ਜਿਹੜੀ।
ਤੇ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਤੇ ਚਲਦੇ ਚਲਦੇ ਕੋਈ ਖਾਸ ਤੁਹਾਡੀ ਸੋਚ ਦਿਮਾਗ ਦੇ ਵਿੱਚ ਆਈ ਹੋਵੇ ਜਾਂ ਕੋਈ ਮੈਸੇਜ ਤੁਸੀਂ ਦੇਣਾ ਚਾਹੋ ਸਾਡੇ ਸੁਣਨ ਵਾਲਿਆਂ ਨੂੰ?
ਮੈਸੇਜ ਇੱਦਾਂ ਵੀ ਮਤਲਬ ਜਿਹੜੀ ਆਮ ਕਈ ਵਾਰੀ ਆਪਾਂ ਗੱਲ ਕਰੀਦੇ ਨਾ ਵੀ ਬੰਦਿਆਂ ਨਾਲ ਮਿਲੀਦਾ ਹੈਗਾ ਆ, ਕਈ ਬੰਦੇ ਅਸੀਂ ਵੀ ਜਦੋਂ ਪੰਜਾਬ ਤੋਂ ਆਏ ਜਾਂ ਇੰਡੀਆ ਤੋਂ ਆਏ ਹੈਗੇ ਆ, ਕਈ ਹੁੰਦੇ ਇਹ ਕਹਿੰਦੇ ਆ ਵੀ ਨਹੀਂ ਜੀ ਅਸੀਂ ਇੱਥੇ ਇੱਕ ਨਵਾਂ ਪੰਜਾਬ ਬਣਾ ਦਿਆਂਗੇ। ਜਿੱਦਾਂ ਆਮ ਲੋਕਾਂ ਚ ਵੀ ਇੰਗਲੈਂਡ ਵਗੈਰਾ ਜਾਂ ਹੋਰ ਵੀ ਕਹਿੰਦੇ ਜੀ ਉਹਦਾ ਪੰਜਾਬ ਬਣਾ ਦਿੱਤਾ। ਪੰਜਾਬ ਪੰਜਾਬ ਆਪਣੀ ਜਗ੍ਹਾ ਹੈਗਾ, ਸਾਨੂੰ ਇੱਥੇ ਪੰਜਾਬ ਬਣਾਉਣ ਦੀ ਲੋੜ ਨਹੀਂ ਹੈਗੀ, ਪਰ ਜੋ ਪੰਜਾਬ ਦੇ ਪਲੱਸ ਪੁਆਇੰਟ ਆ ਸਾਡੇ ਉਹ ਗੁਣ ਨੇ ਉਹ ਲਿਆ ਕੇ ਅਸੀਂ ਇਸ ਸੋਸਾਇਟੀ ਦੇ ਵਿੱਚ ਦਿਖਾ ਕੇ ਇਸ ਸੋਸਾਇਟੀ ਦੇ ਵਿੱਚ ਇੱਕ ਆਪਣੀ ਪਹਿਚਾਣ ਬਣਾਈਏ ਕਿ ਅਸੀਂ ਉਸ ਧਰਤੀ ਮਾਂ ਤੋਂ ਆਏ ਹੈਗੇ ਹਾਂ ਜਿਹਨੇ ਸਾਨੂੰ ਆਹ ਜਿਹੜੇ ਹੈਗੇ ਆ ਗੁਣ ਦਿੱਤੇ ਨੇ, ਤੇ ਇਹ ਗੁਣ ਇਹੋ ਜਿਹੇ ਨੇ ਤੇ ਇਹਨੂੰ ਅਸੀਂ ਇਸ ਸੋਸਾਇਟੀ ਦੇ ਵਿੱਚ ਮਿਲਾ ਕੇ ਜੋ ਉਹਦਾ ਬਲੈਂਡ ਆ ਉਹ ਸਾਹਮਣੇ ਸਾਨੂੰ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਆ।
ਜੀ, ਬਹੁਤ ਬਹੁਤ ਧੰਨਵਾਦ ਜੀ, ਤੇ ਤੁਹਾਡੇ ਜਿਹੜੀ ਆਉਣ ਵਾਲੀ ਪੁਸਤਕ ਹੈ ਉਹਦੇ ਵਾਸਤੇ ਬਹੁਤ ਬਹੁਤ ਬੈਸਟ ਵਿਸ਼ਿਜ਼। ਜਦੋਂ ਕੰਪਲੀਟ ਹੋਏਗੀ ਤੁਹਾਡੇ ਨਾਲ ਫਿਰ ਦੁਬਾਰਾ ਗੱਲਬਾਤ ਕਰਾਂਗੇ ਜੀ। ਓਕੇ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਸਾਰਿਆਂ ਨੂੰ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ SBS ਰੇਡੀਓ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਮੈਨੂੰ ਮੌਕਾ ਦਿੱਤਾ ਆਮ ਸਰੋਤਿਆਂ ਦੇ ਰੂਬਰੂ ਹੋਣ ਦਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/ਪੰਜਾਬੀ ਤੇ ਜਾਓ।